ਚਲੋ ਨਗਰ ਮੈਂ ਕਰੋ ਬਸੇਰਾ।
ਆਓ ਮਹਾਰਾਜ ਜੀ ਸਾਡੇ ਨਗਰ ਚ ਵਾਸਾ ਕਰੋ, ਹੁਣ ਸਾਡੇ ਘਰ ਰਹੋ ਮਹਿਲਾ ਚ।
ਸਭ ਰਾਖਸ ਦਲ ਲੱਖ ਕਰ ਚੇਰਾ,
ਸਾਰਾ ਰਾਖਸ ਦਲ ਜਿਹੜਾ ਹੈ ਇਹਨੂੰ ਆਪਣਾ ਸੇਵਕ ਜਾਣੋ। ਹੁਣ
ਹੋਏ ਦੀਨਪੁਰ ਕੋਲੇ ਆਏ,
ਬਹੁਤ ਹੀ ਦੀਨ ਮਨਾ ਹੋ ਕੇ ਨਿਮਰਤਾ ਨਾਲ ਪੁਰੀ ਨੂੰ ਲੈ ਆਏ।
ਸੁੰਦਰ ਮੰਦਰ ਵਿੱਚ ਵਸਾਏ,
ਸੁੰਦਰ ਸੋਹਣੇ ਮੰਦਰਾਂ ਦੇ ਵਿੱਚ ਬਿਠਾਏ ਨੇ।
ਸੇਵਾ ਕਰਨ ਲੱਗੇ ਮਨ ਭਾਈ,
ਮਨ ਭਾਉਂਦੇ ਹੀ ਸੇਵਾ ਕਰਨ ਲੱਗੇ ਹਨ।
ਵਾਰ ਵਾਰ ਬੰਦ ਹੈ ਸਰਨਾਈ,
ਵਾਰ ਵਾਰ ਮੱਥਾ ਟੇਕਦੇ ਨੇ ਸਿਰ ਨਵਾ ਕੇ।
ਦੋਹਰਾ ਸ੍ਰੀ ਗੁਰ ਚਰਨ ਖਗੇ ਸੁਸਮ ਜਾਏ ਸਰਨ ਤਿੰਨ ਕੋਏ, ਜਗ ਬੰਧਨ ਅਹਿਰਾਜ ਸੇ ਮੁਕਤੈ ਤਿੰਨ ਤੇ ਸੋਏ।
ਹੁਣ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਚਰਨ ਨੇ ਉਹਨਾਂ ਦੀ ਕੀ ਉਪਮਾ ਕਰਦੇ ਨੇ ਕਿ ਮਹਾਰਾਜ ਦੇ ਚਰਨ ਜਿਹੜੇ ਗਰੜ ਦੇ ਸਮਾਨ ਨੇ। ਖਗੇਸ਼ ਤੋਂ ਭਾਵ ਹੁੰਦਾ ਖੱਗ ਹੁੰਦੇ ਪੰਛੀ, ਪੰਛੀਆਂ ਦਾ ਏਸ਼ ਰਾਜਾ ਖਗੇਸ਼, ਪੰਛੀਆਂ ਦਾ ਜੋ ਰਾਜਾ ਹੈ ਸਤਿਗੁਰ ਦੇ ਚਰਨ ਗਰੜ ਦੇ ਸਮਾਨ ਨੇ। ਜਗਤ ਦੇ ਬੰਧਨ ਵੱਡੇ ਵੱਡੇ ਸੱਪਾਂ ਦੇ ਸਮਾਨ ਨੇ, ਅਹਿਰਾਜ ਹੁੰਦਾ ਸੱਪ। ਸੋ ਜੋ ਕੋਈ ਉਹਨਾਂ ਚਰਨਾਂ ਦੀ ਸ਼ਰਨ ਵਿੱਚ ਜਾ ਪੈਂਦਾ ਉਹਨਾਂ ਜਗ ਬੰਧਨਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਜੋ ਅਹਿਰਾਜ ਤੋਂ ਮਤਲਬ ਵੱਡੇ ਸੱਪਾਂ ਦਾ ਲਈਏ ਤਾਂ ਜਗ ਬੰਧਨਾਂ ਨਾਲ ਸੋਹਣਾ ਢੁਕਦਾ, ਕਿਉਂਕਿ ਕਵੀ ਜੀ ਨੇ ਜਗ ਬੰਧਨਾਂ ਨੂੰ ਬਹੁ ਵਚਨ ਲਿਖਿਆ। ਇਸ ਲਈ ਦ੍ਰਿਸ਼ਟਾਂਤ ਵਿੱਚ ਕਹੇ ਪਦਾਂ ਦਾ ਭਾਵ ਵੀ ਬਹੁ ਵਚਨ ਹੀ ਚਾਹੀਦਾ। ਸੁੰਦਰ ਬਹੁਤ ਸੋਹਣਾ ਕਵੀ ਜੀ ਆਪ ਮੰਗਲ ਕਰਦੇ ਨੇ, ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਕਥਾ ਕਰਦੇ ਸੀ ਲਗਭਗ ਦਸਵੇਂ ਨੰਬਰ 'ਤੇ ਗਿਆਨੀ ਸੰਤ ਸਿੰਘ ਜੀ। ਪਹਿਲਾਂ ਹਰਿਮੰਦਰ ਸਾਹਿਬ 'ਚ ਹੁਕਮਨਾਮੇ ਦੀ ਕਥਾ ਹੋਇਆ ਕਰਦੀ ਸੀ, ਪਹਿਲੇ 11 ਗਿਆਨੀਆਂ ਨੇ ਉੱਥੇ ਕਥਾ ਕੀਤੀ ਹੈ। ਸੋ ਉਦੋਂ ਬਾਅਦ 12ਵੇਂ ਗਿਆਨੀ ਨੇ ਜਿਹੜੀ ਕਥਾ ਕੀਤੀ ਉਹ ਮੰਜੀ ਸਾਹਿਬ ਹੋਈ ਬਾਅਦ 'ਚ। ਪਹਿਲਾਂ ਹੁਕਮਨਾਮੇ ਦੀ ਕਥਾ ਹਰਿਮੰਦਰ ਸਾਹਿਬ ਦੇ ਅੰਦਰ ਹੀ ਹੁੰਦੀ ਸੀ ਸਵੇਰੇ। ਇਹ ਗੱਲ ਜੋ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਪੁਸਤਕ ਤੋਂ ਲਿਖੀ ਹੈ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਜਹੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਹੁੰਦੇ ਸਨ, ਉਹਨਾਂ ਦੀ ਪੁਸਤਕ ਵਿੱਚ ਇਹ ਆਈ ਹੈ। ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਵੀ ਹਰਿਮੰਦਰ ਸਾਹਿਬ ਕਥਾ ਹੁੰਦੀ ਸੀ। ਹਰਿਮੰਦਰ ਸਾਹਿਬ ਪਹਿਲੇ 11 ਗਿਆਨੀਆਂ ਨੇ ਕਥਾ ਕੀਤੀ, ਸੋ 10ਵੇਂ ਸਨ ਗਿਆਨੀ ਸੰਤ ਸਿੰਘ ਜੀ, ਉਹਨਾਂ ਤੋਂ ਇਹ ਸਾਰੀ ਕਥਾ ਸਿੱਖੀ ਹੈ। ਸੋ ਕਵੀ ਸੰਤੋਖ ਸਿੰਘ ਜੀ ਨੇ, ਔਰ ਗਿਆਨੀ ਸੰਤ ਸਿੰਘ ਜੀ ਜਿਹੜੇ ਸਨ ਉਹ ਟਕਸਾਲ ਵਿੱਚੋਂ ਲਗਭਗ ਸਾਰੀ ਵਿੱਦਿਆ ਪ੍ਰਾਪਤ ਕੀਤੀ ਸੀ ਮਹਾਂਪੁਰਖਾਂ ਤੋਂ, ਉਹਨਾਂ ਨੇ ਵੱਡਿਆਂ ਤੋਂ ਪਹਿਲੇ ਜਿਹੜੇ ਮਹਾਂਪੁਰਖ ਹੋਏ ਨੇ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਦੇ ਇਹ ਪਿਆਰੇ ਕਵੀ ਸੰਤੋਖ ਸਿੰਘ ਜੀ ਬਹੁਤ ਜ਼ਿਆਦਾ ਜਿਨ੍ਹਾਂ ਨੇ ਖੋਜ ਕੀਤੀ ਹੈ ਤੁਰ ਫਿਰ ਕੇ ਥਾਂ ਥਾਂ 'ਤੇ ਜਾ ਕੇ, ਫਿਰ ਇਹਨਾਂ ਨੇ ਸਾਰੀ ਖੋਜ ਕਰਕੇ ਕਥਾ ਲਿਖੀ ਹੈ।
ਚੌਪਈ ਸੁਨਹੋ ਗੁਰੂ ਅੰਗਦ ਗਤ ਦਾਨੀ,
ਗਤ ਕਲਿਆਣ ਦੇ ਦੇਣ ਹਾਰੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ।
ਕਥਾ ਰਸਾਲ ਵਿਸਾਲ ਸੁਹਾਨੀ,
ਇਹ ਜਿਹੜੀ ਕਥਾ ਹੈ ਰਸ ਆਲ ਰਸ ਦਾ ਘਰ ਹੈ, ਵਿਸਾਲ ਬੜੀ ਵੱਡੀ ਸੋਹਣੀ।
ਦੇਵਲੂਤ ਨਿਜ ਭ੍ਰਿਤ ਬੁਲਾਏ,
ਦੇਵਲੂਤ ਰਾਜੇ ਨੇ ਆਪਣੇ ਦਾਸ ਨੌਕਰ ਬੁਲਾਏ।
ਤੂਰਨ ਰਾਖਸ ਸਪਤ ਪਠਾਏ,
ਛੇਤੀ ਦੇ ਨਾਲ ਰਾਖਸ ਜਿਹੜੇ ਸਨ ਉਹ ਭੇਜਣਾ ਕੀਤੇ ਹਨ।
ਤਿੰਤੇ ਫਲ ਮੁਦਰੇ ਮੰਗਵਾਏ,
ਉਹਨਾਂ ਕੋਲੋਂ ਬੜੇ ਮਿੱਠੇ ਮਿੱਠੇ ਫਲ ਮੰਗਵਾਏ ਨੇ।
ਉੱਤਮ ਔਰ ਅੰਨ ਅਨਵਾਏ,
ਬਹੁਤ ਸੋਹਣਾ ਅੰਨ ਆਦਿਕ ਮੰਗਵਾਇਆ ਹੈ।
ਕਰਨਾ ਨਿਧ ਕੇ ਧਰੇ ਅਗਾਰੇ,
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖੇ ਨੇ।
ਹੱਥ ਜੋੜ ਕਰ ਗਿਰਾ ਉਚਾਰੇ,
ਹੱਥ ਜੋੜ ਕਰਕੇ ਇਸ ਪ੍ਰਕਾਰ ਜਿਹੜੀ ਗਿਰਾ ਹੁੰਦੀ ਹੈ ਬੇਨਤੀ ਕੀਤੀ ਹੈ।
ਦੋਹਰਾ ਕਰੋ ਰਸੋਈ ਸੰਤ ਜੀ, ਭੋਜਨ ਅਚਹਾਉ ਬਣਾਏ।
ਸੰਤ ਜੀ ਰਸੋਈ ਕਰੋ, ਭਾਵ ਛਕੋ ਜੀ, ਪ੍ਰਸ਼ਾਦਾ ਛਕੋ ਸੋਹਣੇ ਢੰਗ ਦੇ ਨਾਲ ਜੀ, ਜਾਂ ਰਸੋਈ ਆਪ ਤਿਆਰ ਕਰ ਲਓ ਜੀ, ਪ੍ਰਸ਼ਾਦਾ ਛਕ ਲਓ।
ਸਰਦਾ ਪੂਰਨ ਕੀਜੀ ਹੈ ਸੁਣ ਸ੍ਰੀ ਗੁਰੂ ਅਲਾਏ,
ਹੇ ਮਹਾਰਾਜ ਜੀ ਸਾਡੀ ਸ਼ਰਧਾ ਪੂਰੀ ਕਰ ਦਿਓ ਜੀ, ਸੁਣ ਕੇ ਸਤਿਗੁਰੂ ਨੇ ਬਚਨ ਕਿਹਾ।
ਚੌਪਈ ਸੁਭ ਉਪਦੇਸ਼ ਜੇ ਲਿਓ ਹਮਾਰਾ,
ਮਹਾਰਾਜ ਕਹਿੰਦੇ ਅਸੀਂ ਐਂ ਪ੍ਰਸ਼ਾਦਾ ਨਹੀਂ ਛਕਦੇ, ਨਾ ਤੇਰੀ ਕੋਈ ਚੀਜ਼ ਖਾਈਏ ਨਾ ਅੰਗੀਕਾਰ ਕਰੀਏ, ਜੇ ਤੂੰ ਸਾਡਾ ਪਹਿਲਾਂ ਉਪਦੇਸ਼ ਲਵੇਂ, ਉਪਦੇਸ਼ ਨੂੰ ਮੰਨਣ ਦਾ ਪਰਨ ਕਰੇ ਕਮਾਵੇਂ, ਫਿਰ ਅਸੀਂ ਤੇਰੇ ਘਰੋਂ ਤੇਰੇ ਮਹਿਲਾਂ ਚੋਂ ਕੁਛ ਖਾ ਸਕਦੇ ਹਾਂ।
ਅਸਨ ਕਰੈ ਤਬ ਅੰਗੀਕਾਰਾ,
ਤਾਂ ਅਸੀਂ ਇਹ ਭੋਜਨ ਜਿਹੜਾ ਹੈ ਅੰਗੀਕਾਰ ਕਰਾਂਗੇ।
ਜੋ ਨਹਿ ਤੁਮਰੋ ਖਾਈ ਕਦਾਪੀ,
ਐਂ ਤਾਂ ਨੀ ਅਸੀਂ ਖਾਂਦੇ ਕਿ ਥਾਂ ਥਾਂ ਖਾਂਦੇ ਫਿਰਦੇ ਹਾਂ ਅਸੀਂ।
ਹੋ ਸਭ ਜੀਵਨ ਕੇ ਸੰਤਾਪੀ,
ਕਿਉਂਕਿ ਤੁਸੀਂ ਜੀਆਂ ਦੇ ਦੁਖਦਾਈ ਬੰਦੇ, ਤੁਹਾਡੇ ਹੱਥ ਪਾਪਾਂ ਨਾਲ ਭਰੇ ਹੋਏ ਨੇ। ਤੁਸੀਂ ਕਿੰਨੇ ਜੀ ਮਾਰ ਕੇ ਖਾਧੇ, ਬੰਦੇ ਮਾਰੇ, ਪਰ ਸਾਡਾ ਸਰੀਰ ਅਪਵਿੱਤਰ ਹੋ ਚੁੱਕਿਆ ਹੈ, ਪੰਛੀ ਜਾਨਵਰ ਬੰਦੇ ਖਾ ਖਾ ਕੇ।
ਦੇਵਲੂਤ ਕਹਿ ਜਿਹਵਿਤ ਕਹਿਓ,
ਦੇਵਲੂਤ ਰਾਜਾ ਕਹਿਣ ਲੱਗਿਆ, ਜਿਸ ਤਰੀਕੇ ਨਾਲ ਵੀ ਹੁਣ ਹੁਕਮ ਕਰੋਗੇ।
ਸ੍ਰੀ ਪ੍ਰਭ ਜੀ ਤਿਸ ਵਿਦ ਮੈਂ ਰਹਿਓ,
ਮਹਾਰਾਜ ਜੀ ਹੁਣ ਅਸੀਂ ਜੀਵਨ ਪਲਟਾ ਦਿਆਂਗੇ। ਧੰਨ ਗੁਰੂ ਨਾਨਕ ਦੇਵ ਜੀ, ਜਿਵੇਂ ਤੁਸੀਂ ਕਹੋਗੇ। ਹੁਣ ਅਸੀਂ ਸਾਰਾ ਜੀਵਨ ਪਿਛਲਾ ਜੋ ਕੀਤਾ ਸੋ ਕੀਤਾ, ਹੁਣ ਤੁਹਾਡੇ ਕਹੇ ਅਨੁਸਾਰ ਚੱਲਾਂਗੇ ਜੀ।
ਕਰੋ ਆਪ ਉਪਦੇਸ਼ ਜੋਈ,
ਮਹਾਰਾਜ ਜੀ ਤੁਸੀਂ ਜਿਵੇਂ ਹੁਣ ਨਾ ਉਪਦੇਸ਼ ਕਰੋਗੇ ਸਾਨੂੰ ਵੀ, ਜੋ ਵੀ ਕਹੋਗੇ ਅਸੀਂ ਮੰਨਾਂਗੇ।
ਸੁਣ ਕਰ ਕਰੋ ਕ੍ਰਿਤ ਮੈਂ ਸੋਏ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਪਹਿਲਾਂ ਉਪਦੇਸ਼ ਸੁਣਾਂਗਾ, ਫੇਰ ਮੈਂ ਉਹੀ ਕ੍ਰਿਤ ਕਰਾਂਗਾ ਜੋ ਕਹੋਗੇ।
ਭਾਵ ਅਨੁਸਾਰ ਪਿਖੇ ਹੋ ਗੁਣ ਖਾਨੀ,
ਗੁਣਾਂ ਦੀ ਖਾਨ। ਗੁਰੂ ਨਾਨਕ ਦੇਵ ਜੀ ਨੇ ਜਦੋਂ ਦੇਖਿਆ ਬਈ ਰਾਜਾ ਸਾਡੇ ਅਧੀਨ ਹੋ ਗਿਆ,
ਕੁਮਤ ਕਦਨ ਕਹ ਬੋਲੇ ਬਾਨੀ,
ਖੋਟੀ ਮਤ ਨੂੰ ਕੱਟਣ ਵਾਸਤੇ ਗੁਰੂ ਨਾਨਕ ਦੇਵ ਜੀ ਬੋਲੇ।
ਕਰਤਮ ਤਜਹਾ ਅਮਿਖ ਕੋ ਖਾਨਾ,
ਪਹਿਲਾਂ ਮਾਸ ਖਾਣਾ ਛੱਡ, ਪਹਿਲਾਂ ਕੰਮ ਅਸੀਂ ਇਹ ਕਰਾਉਣਾ, ਜੇ ਸਿੱਖੀ ਦੀ ਰੋਹ ਰੀਤੀ ਅਸੀਂ ਤੋਰਨੀ ਆ, ਅਸੀਂ ਮਾਸ ਨਹੀਂ ਖਾਣ ਦੇਣਾ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਕਰਨੀ ਨਾਮੇ ਚ ਲਿਖਿਆ ਨਾ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ, ਇਹ ਵਾਕ ਬਹੁਤਿਆਂ ਨੂੰ ਨਹੀਂ ਪਤਾ ਵੀ ਕਿਹਨੇ ਲਿਖਿਆ। ਇਹ ਰਾਜ ਕਰੇਗਾ ਖਾਲਸਾ ਦੋ ਪੰਕਤੀਆਂ ਗੁਰੂ ਨਾਨਕ ਸਾਹਿਬ ਦੀਆਂ ਨੇ, ਔਰ ਕਰਨੀ ਨਾਮਾਂ 'ਚ ਲਿਖੀਆਂ, ਕਾਜੀ ਰੁਕਨਦੀਨ ਨੂੰ ਉਪਦੇਸ਼ ਦਿੱਤਾ ਸੀ ਇਹ। ਸੋ ਜਿਹੜਾ ਮਹਾਰਾਜ ਨੇ ਕਿਹਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪਰ ਗੁਰਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਲੇ। ਇਹ ਚਾਰ ਪੰਕਤੀਆਂ ਦਸਵੇਂ ਪਾਤਸ਼ਾਹ ਨੇ ਭਾਈ ਹਰ ਸਿੰਘ ਨੂੰ ਲਿਖਾਈਆਂ ਸੀ, ਉਹ ਡਾਇਰੀ 'ਚ ਲਿਖੀਆਂ ਹੋਈਆਂ ਹਜ਼ੂਰ ਸਾਹਿਬ ਪਈਆਂ ਹੁਣ ਤੱਕ। ਜਿਨ੍ਹਾਂ ਨੇ ਆਪ ਲਿਖਿਆ ਕਿ ਰਾਜ ਕਰੇਗਾ ਖਾਲਸਾ, ਉਹਨਾਂ ਸਤਿਗੁਰਾਂ ਨੇ ਕਿਹਾ ਪਹਿਲਾਂ ਮਾਸ ਖਾਣਾ ਛੱਡ, ਫਿਰ ਅਸੀਂ ਤੇਰੇ ਆ ਸਕਦੇ ਹਾਂ। ਇਸ ਕਰਕੇ ਜੇ ਮਾਸ ਦੀ ਆਗਿਆ ਹੁੰਦੀ ਤਾਂ ਪਹਿਲੇ ਪਾਤਸ਼ਾਹ 'ਤੇ ਕੰਮ ਸ਼ੁਰੂ ਹੋ ਜਾਣਾ ਸੀ, ਨਾਲ ਕਹਿਣਾ ਸੀ ਸ਼ਾਬਾਸ਼ ਜਿੰਨਾ ਮਾਸ ਖਾਂਦਾ ਬਈ ਬੜਾ ਤਕੜਾ ਬੰਦਾ ਹੈ। ਗੁਰੂ ਨਾਨਕ ਸਾਹਿਬ ਨੇ ਮਾਸ ਖਾਣ ਵਾਸਤੇ ਕਿਹਾ ਹੀ ਨਹੀਂ ਹੈ, ਦਸਾਂ ਗੁਰਾਂ ਨੇ ਕਿਹਾ ਹੀ ਨਹੀਂ ਹੈ, ਦਸਵੇਂ ਪਾਤਸ਼ਾਹ ਕਹਿੰਦੇ ਮੈਂ ਤਾਂ ਕਿਹਾ ਹੀ ਨਹੀਂ ਹੈ, ਇਹਨਾਂ ਨੇ ਕਹਿੰਦੇ ਕੋਲੋਂ ਹੀ ਗੱਲ ਬਣਾ ਲਈ। ਇਸ ਕਰਕੇ ਇਹ ਗੱਲਾਂ ਕੋਲੋਂ ਹੀ ਬਣਾਈਆਂ ਹੋਈਆਂ ਸਾਰੀਆਂ, ਕਿਉਂਕਿ ਹੁਣ ਇਹ ਤਾਂ ਨਹੀਂ ਹੈ ਵੀ ਸਾਰੀ ਦੁਨੀਆਂ ਦੇ ਅੰਦਰ ਉਹੋ ਜਿਹੇ ਬੈਠੇ ਨੇ, ਬਥੇਰੇ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਹਰ ਟਾਈਮ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ, ਉਹ ਤਾਂ ਪੁੱਛ ਹੀ ਲੈਂਦੇ ਮਹਾਰਾਜ ਨੂੰ, ਮਹਾਰਾਜ ਇਹ ਤੁਸੀਂ ਕਿਹਾ? ਕਹਿੰਦੇ ਮੈਂ ਕਿਹਾ ਹੀ, ਕਹਿੰਦੇ ਮੈਂ ਤਾਂ ਇੰਨਾ ਕਿਹਾ ਸੀਗਾ ਜਿਹੜਾ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਕੁੱਠਾ ਮਾਸ ਉਹ ਨਹੀਂ ਖਾਣਾ। ਗਾਹਾਂ ਕਹਿੰਦੇ ਇਹਨਾਂ ਨੇ ਆਪੇ ਬਣਾ ਲਈ ਗੱਲ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਣੇ ਸਵਾਦ ਲਈ ਬਣਾਈਆਂ ਹੋਈਆਂ ਲੋਕਾਂ ਨੇ, ਕਿਤੇ ਉਹ ਬੱਕਰਾ ਚੜ੍ਹਦਾ, ਕਿਤੇ ਸ਼ਰਾਬ ਚੜ੍ਹਦੀ ਹੈ, ਕਿਤੇ ਉਹ ਚੜ੍ਹਦੀ ਹੈ, ਕਿਤੇ ਉਹ ਚੀਜ਼ ਚੜ੍ਹਦੀ ਹੈ, ਉਹ ਹਰੇਕ ਸੰਸਾਰ ਦਾ ਬੰਦਾ ਆਪੋ ਆਪਣੀ ਮਰਜ਼ੀ ਅਨੁਸਾਰ ਕਰਦਾ। ਅਤੇ ਇਸ ਕਰਕੇ ਸਤਿਗੁਰੂ ਨਾਨਕ ਸਾਹਿਬ ਨੂੰ ਜੇ ਤਾਂ ਮੰਨਣਾ ਤਾਂ ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਰ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਮਾਸ ਮਾਸ ਕਰ ਮੂਰਖ ਝਗੜੇ। ਕੌਣ ਝਗੜੇ? ਮੂਰਖ ਝਗੜੇ, ਜਿਨ੍ਹਾਂ ਨੂੰ ਗਿਆਨ ਨਾ ਧਿਆਨ ਆਵੇ, ਗਿਆਨ ਧਿਆਨ ਨਹੀਂ ਜਾਣਾ, ਉਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ। ਫਿਰ ਉਹਦੇ ਵਿੱਚ ਹੀ ਮਹਾਰਾਜ ਨੇ ਲਿਖਿਆ ਕਿ ਅਕਾਲ ਪੁਰਖ ਦਾ ਜਿਹੜਾ ਡਰ ਧਾਰਨ ਕਰਨਾ ਇਹੀ ਹੈ ਭਾਉ ਮਾਸ, ਭਾਉ ਕਰਨਾ ਜਿਹੜਾ ਉਹੀ ਮਾਸ ਖਾਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ੍ਹਾ ਕੀਤਾ, ਕਿਉਂਕਿ ਜੇ ਹੁਣ ਸਾਰੇ ਹੀ ਮਰ ਗਏ ਬੋਲਣੋਂ ਹਟ ਕੇ ਸਾਰੇ ਹੀ, ਤਾਂ ਫਿਰ ਬਿਲਕੁਲ ਹੀ ਕਹਾਣੀ ਖਤਮ ਹੋ ਜਾਣੀ ਹੈ। ਇਸ ਕਰਕੇ ਇਹ ਕਦੇ ਨੂੰ ਤਾਂ ਬੋਲਣਾ ਹੀ ਚਾਹੀਦਾ ਵੀ ਆਹ ਗੱਲ ਸੱਚੀ ਆ ਭਾਈ, ਦੂਜੇ ਤਾਂ ਕਹਿ ਦਿੰਦੇ ਆ ਬਸ ਚੱਲ ਜਿੰਦਰ ਨੂੰ ਦੁਨੀਆਂ ਚੱਲਦੀ ਆਪਾਂ ਕੀ ਲੈਣਾ, ਵੀ ਜਦੋਂ ਦੁਨੀਆਂ ਚੱਲਦੀ ਚਲਾਈ ਜਾਓ ਅਤੇ ਪੈਸੇ ਕਮਾਈ ਜਾਓ, ਐਂ ਅਸੀਂ ਆਪਣਾ ਪੰਥ ਦਾ ਬੇੜਾ ਨਹੀਂ ਡੁੱਬਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਹਾ ਸੋ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹੇ ਹੋ ਜਗ ਮਾਏ, ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ। ਮਹਾਰਾਜ ਕਹਿੰਦੇ ਜੋ ਮੈਨੂੰ ਰੱਬ ਨੇ ਕਿਹਾ ਮੈਂ ਤਾਂ ਉਹੀ ਕਹੂੰਗਾ, ਮੈਂ ਦੂਜੀ ਗੱਲ ਨਹੀਂ ਕਹਿਣੀ। ਮਹਾਰਾਜ ਨੇ ਜੋ ਆਪਾਂ ਨੂੰ ਕਿਹਾ ਅਸੀਂ ਉਹੀ ਕਹਿਣਾ, ਆਪਾਂ ਦੂਜੀ ਗੱਲ ਹੀ ਨਹੀਂ ਕਰਨੀ ਹੈ।
ਗ੍ਰਹੋ ਜਾਸ ਹਿਤ ਜੀਵਨ ਹਨਾ,
ਜਿਹਦੇ ਵਾਸਤੇ ਤੁਸੀਂ ਜੀਵਾਂ ਦਾ ਨਾਸ ਕਰਦੇ ਹੋ, ਆਪਣੇ ਜ਼ਬਾਨ ਦੇ ਸਵਾਦ ਲਈ ਮਾਸ ਖਾਂਦੇ ਹੋ।
ਸਿਮਰਹੋ ਬਹੁਰ ਨਾਮ ਸੁਖ ਪਾਈ,
ਇਸ ਕਰਕੇ ਜਿਹੜਾ ਹੈ ਨਾ ਨਾਮ ਸਿਮਰੋ ਭਾਈ, ਉਹ ਛੱਡ ਦਿਓ ਸਾਰਾ ਕੁਛ, ਸਿਮਰਨ ਕਰਿਆ ਕਰੋ, ਉਹਦੇ ਨਾਲ ਹੀ ਸੁਖ ਮਿਲਦਾ।
ਦੁਵੇ ਲੋਕਨ ਜੋ ਹੋਤ ਸਹਾਈ,
ਦੋਨਾਂ ਲੋਕਾਂ ਦੇ ਵਿੱਚ ਜਿਹੜਾ ਸਹਾਈ ਹੁੰਦਾ ਉਹ ਨਾਮ ਹੀ ਹੈ, ਮਾਸ ਨੇ ਸਹਾਈ ਨਹੀਂ ਹੋਣਾ ਗਾਹਾਂ ਜਾ ਕੇ। ਮਾਸ ਨੇ ਤਾਂ ਮਾਸ ਹੀ ਵਧਾਉਣਾ, ਮਾਸ ਖਾ ਖਾ ਕੇ ਸਰੀਰ ਹੀ ਵਧਣਾ, ਵਿਕਾਰ ਹੀ ਪੈਦਾ ਹੁੰਦੇ ਨੇ ਮਾਸ ਖਾ ਕੇ। ਜੇ ਤਾਂ ਹੁੰਦਾ ਵੀ ਮਾਸ ਖਾਣ ਨਾਲ ਮਨ ਟਿਕ ਜਾਂਦਾ, ਜਾਂ ਵੀ ਮਾਸ ਖਾਣ ਦੇ ਨਾਲ ਕੋਈ ਹੋਰ ਪ੍ਰਾਪਤੀ ਹੁੰਦੀ। ਉਹ ਅਕਾਲ ਪੁਰਖ ਨੇ ਸਾਰੇ ਜੀਵ ਪੈਦਾ ਕੀਤੇ ਨੇ, ਕਿਸੇ ਨੂੰ ਇੱਕ ਦੂਜੇ ਨੂੰ ਮਾਰਨ ਦਾ ਅਧਿਕਾਰ ਨਹੀਂ ਦਿੱਤਾ। ਪੈਦਾ ਵੀ ਰੱਬ ਕਰਦਾ, ਪਾਲਣਾ ਵੀ ਰੱਬ ਕਰਦਾ, ਮਾਰਦਾ ਵੀ ਉਹੀ ਹੈ। ਫਿਰ ਇਸ ਕਰਕੇ ਸਾਨੂੰ ਅਧਿਕਾਰ ਨਹੀਂ ਹੈ ਮਾਰ ਕੇ ਖਾਣ ਦਾ।
ਚਿਰੰਕਾਲ ਪਾ ਤੁਮ ਕੁਲ ਮਾਹੀ,
ਤੋ ਚਿਰੰਕਾਲ ਬਹੁਤ ਦੇਰ ਹੋ ਗਈ ਤੇਰੇ ਕੁਲ ਦੇ ਵਿੱਚ।
ਭਇਓ ਪ੍ਰਹਿਲਾਦ ਜਪਿਓ ਮੁਖ ਤਾਹੀ,
ਤੈਨੂੰ ਪਤਾ ਤੇਰੀ ਕੁਲ ਰਾਕਸ਼ਾਂ ਦੀ। ਕਹਿੰਦੇ ਹਾਂ ਜੀ, ਫਿਰ ਪ੍ਰਹਿਲਾਦ ਵੀ ਤਾਂ ਤੁਹਾਡੇ ਚ ਹੋਇਆ ਸੀ, ਹਰਨਾਕਸ਼ ਵੀ ਤੁਹਾਡੇ ਚ ਹੋਇਆ ਸੀ, ਤੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਾਈ ਪ੍ਰਹਿਲਾਦ ਜਿਹੜਾ ਹੈ ਉਹਦੇ ਨਾਮ ਜਪਿਆ ਸੀ, ਤੁਹਾਡੀ ਕੁਲ ਵਿੱਚ ਨਾਮ ਜਪਣ ਵਾਲਾ ਹੋਇਆ ਇੱਕ ਗਾਹਾਂ, ਤੁਸੀਂ ਸਾਰਿਆਂ ਨੇ ਫੇਰ ਉਹੀ ਕੰਮ ਸ਼ੁਰੂ ਕਰ ਲਿਆ। ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਨਾਮ ਜਪਣ ਲੱਗ ਜਾਂਦੇ।
ਦਵੈ ਲੋਕਨ ਮੈਂ ਤਾਂ ਕੀ ਰਾਖੀ,
ਪ੍ਰਹਿਲਾਦ ਦੀ ਦੋਨਾਂ ਲੋਕਾਂ ਚ ਪੈਜ ਰੱਖੀ ਵਾਹਿਗੁਰੂ ਨੇ।
ਚੱਲੀ ਜਾਤ ਅਜਹੋ ਲਓ ਸਾਖੀ,
ਹਲ ਤੱਕ ਉਹਨਾਂ ਦੀ ਸਾਖੀ ਚੱਲਦੀ ਦੁਨੀਆਂ ਚ, ਦੇਖ ਲਾ ਪ੍ਰਹਿਲਾਦ ਦੀ ਸਾਖੀ ਚੱਲਦੀ ਹੈ ਹੁਣ ਤੱਕ।
ਹਰਨਾਕਸ਼ ਪਿਤ ਬਹੁਤ ਦੁਖਾ ਦੀਨਾ,
ਉਹ ਜਿਹੜਾ ਹਰਨਾਕਸ਼ ਹੋਇਆ ਤੁਹਾਡੇ ਵਿੱਚੋਂ ਰਾਕਸ਼ਾਂ ਵਿੱਚੋਂ, ਉਹਨੇ ਦੇਖ ਲਾ ਕਿੰਨਾ ਦੁੱਖ ਦਿੱਤਾ ਆਪਣੇ ਪੁੱਤ ਨੂੰ।
ਤਦ ਪਨਾਮ ਕੋ ਤਜਨ ਨਕੀਨਾ,
ਉਹ ਹਰਨਾਕਸ਼ ਨੇ ਇੰਨਾ ਦੁੱਖ ਦਿੱਤਾ ਆਪਦੇ ਪੁੱਤ ਨੂੰ, ਬਈ ਕਿਆ ਸੱਪਾਂ ਚ ਸਿੱਟਿਆ, ਕਿਆ ਅੱਗ ਲਾਈ, ਕਿਆ ਕਈ ਕੁਛ ਕੀਤਾ, ਉਹ ਕਿਤੇ ਹਟਿਆ, ਜ਼ਹਿਰ ਵੀ ਦਿੱਤਾ, ਪਾਣੀ ਸੁੱਟਿਆ, ਪਹਾੜ ਤੋਂ ਸੁੱਟਿਆ, ਉਹ ਕਿਤੇ ਹਟਿਆ। ਤੂੰ ਨਾਮ ਕਿਉਂ ਛੱਡ ਦਿੱਤਾ ਜਪਣਾ, ਜਦ ਪ੍ਰਹਿਲਾਦ ਨੇ ਨਾਮ ਜਪਿਆ ਤਾਂ ਤੂੰ ਵੀ ਨਾਮ ਜਪਿਆ ਕਰ।
ਪ੍ਰਭ ਕੀ ਭਗਤ ਕਰੋ ਮਨ ਲਾਈ,
ਮਨ ਲਾ ਕੇ ਪ੍ਰਭੂ ਦੀ ਭਗਤੀ ਕਰਿਆ ਕਰ ਭਾਈ।
ਵੇਖੋ ਵਿਭੀਖਣ ਹੈ ਅਬ ਤਾਈ,
ਹੁਣ ਤੈਨੂੰ ਇਹ ਦੱਸਦੇ ਆ ਜਿਹੜਾ ਵਿਭੀਖਣ ਹੈ ਉਹਦਾ ਨਾਂ ਹੁਣ ਤੱਕ ਹੈ। ਵਿਭੀਖਣ ਜੀ ਨੇ ਵੀ ਦੇਖ ਤੁਹਾਡੀ ਕੁਲ ਵਿੱਚੋਂ ਹੀ ਹੋਏ ਨੇ, ਉਹਨਾਂ ਨੇ ਦੇਖ ਲਓ ਨਾਮ ਜਪਿਆ, ਉਹਨਾਂ ਨੇ ਰਾਮ ਚੰਦਰ ਜੀ ਦੀ ਮਦਦ ਕੀਤੀ ਸੀ ਉਦੋਂ।
ਤੇਹ ਕੋ ਭਰਾਤ ਹਤੋ ਜਗ ਰਾਵਣ,
ਉਹਦਾ ਭਰਾ ਸੀ ਜੱਗ ਦੇ ਵਿੱਚ ਰਾਵਣ।
ਹਨਿਓ ਸੋ ਰਾਮ ਚੰਦ ਜਸ ਪਾਵਨ,
ਸੋ ਰਾਮ ਚੰਦਰ ਜੀ ਨੇ ਜਸ ਪਾਇਆ ਉਹਨੂੰ ਮਾਰ ਕੇ। ਰਾਮ ਚੰਦਰ ਜੀ ਦੀ ਡਿਊਟੀ ਹੋਈ ਸੀ, ਰਾਕਸ਼ ਸਾਰੇ ਤਾੜਕਾ ਰਾਕਸ਼ਣੀ ਹੋਰ ਪਤਾ ਨੀ ਕਿੰਨੇ ਰਾਕਸ਼, ਇਹਨਾਂ ਨੇ ਆ ਕਰਕੇ ਮਾਰੇ।
ਆਪਣਾ ਭਗਤ ਭਪੀਖਣ ਜਾਣਾ,
ਉਹਨਾਂ ਨੇ ਆਪਣਾ ਭਗਤ ਜਾਣਿਆ ਭਪੀਖਣ ਨੂੰ, ਕਿ ਭਪੀਖਣ ਜੀ ਬਹੁਤ ਗੁਰਮੁਖ ਹਨ।
ਲੰਕਾ ਰਾਜ ਦੇ ਅਮਰ ਕਰਾਨਾ,
ਉਹਨੂੰ ਲੰਕਾ ਦਾ ਰਾਜ ਦੇ ਕੇ ਅਮਰ ਕੀਤਾ ਉਸ ਵਕਤ।
ਜਿਨਕੀ ਦਿਸ ਦੇਖੋ ਵਿਦਨਿਕੀ,
ਉਹਨਾਂ ਵੱਲ ਬਹੁਤ ਚੰਗੇ ਤਰੀਕੇ ਨਾਲ ਦੇਖੋ ਕਿ ਹਨੂੰਮਾਨ ਜੀ ਦੇ ਨਾਲ ਕਿੰਨੀ ਬਹੁਤ ਜੰਗ ਖੜਕੀ ਸੀ, ਜਾ ਕਰਕੇ ਕਿਤੇ ਮਸਾਂ ਹੀ ਰਾਵਣ ਨੂੰ ਮਾਰਿਆ। 1 ਲੱਖ ਪੂਤ ਸਵਾ ਲੱਖ ਨਾਤੀ, ਇਹ ਰਾਵਣ ਕਰਦੀ ਆ ਨਾ ਬਾਤੀ। 1 ਲੱਖ ਪੁੱਤਰ ਸੀ ਰਾਵਣ ਦਾ ਅਤੇ 1.25 ਲੱਖ ਪੋਤਰਾ ਹੋਣਾ ਇਹਦਾ ਘੱਟੋ ਘੱਟ, ਬਾਕੀ ਫੌਜ ਦੀ ਗਿਣਤੀ ਦਾ ਤਾਂ ਕੋਈ ਅੰਤ ਨਹੀਂ ਸੀ। ਪਰ ਫਿਰ ਵੀ ਲੰਕਾ ਗੜ ਸੋਇਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਇਹ ਇਸੇ ਤਰ੍ਹਾਂ ਹੀ ਹੁੰਦਾ, ਕੋਈ ਦੀਆ ਜਗਾਉਣ ਵਾਲਾ ਵੀ ਨਾ ਰਹੇਗਾ ਤੇਰਾ, ਇਸ ਕਰਕੇ ਤੇਰਾ ਦੀਵਾ ਜਗਾਉਣ ਵਾਲਾ ਕੋਈ ਰਾਵਣ ਰਿਹਾ ਫਿਰ? ਜਿੰਨਾ ਰਾਜ ਦਾ ਮਾਣ ਨਹੀਂ ਕਰੀਦਾ ਹੁੰਦਾ, ਰਾਜ ਦਾ ਮਾਣ ਬਹੁਤ ਭੈੜਾ ਹੁੰਦਾ ਹੈ।
ਤੂੰ ਪੇ ਕਰੋ ਭਾਵਨਾ ਜੀ ਕੀ,
ਤੁਸੀਂ ਆਪਣੇ ਜੀ ਦੀ ਸ਼ਰਧਾ ਪੂਰੀ ਕਰੋ ਭਾਈ।
ਇਹ ਅਗ ਤੇ ਰਾਖਸ ਤਨ ਪਾਏ,
ਕਿਸ ਪਾਪਾਂ ਕਰਕੇ ਤੁਹਾਨੂੰ ਪਤਾ ਤੁਸੀਂ ਰਾਕਸ਼ ਦਾ ਸਰੀਰ ਪ੍ਰਾਪਤ ਕੀਤਾ? ਤੁਸੀਂ ਕੋਈ ਪੁੰਨ ਥੋੜੀ ਕੀਤੇ ਜਿਹੜੇ ਰਾਕਸ਼ ਬਣ ਗਏ ਹੋ, ਕੋਈ ਪਾਪ ਹੀ ਕੀਤੇ ਸੀਗੇ ਤਾਂ ਹੀ ਉਹ ਰਾਕਸ਼ ਬਣੇ ਹੋ।
ਅਬ ਕੋ ਕਰਮ ਜੇ ਲਿਹੋ ਕਮਾਏ,
ਤੇ ਜੇ ਰਾਕਸ਼ ਬਣ ਕੇ ਤੁਸੀਂ ਹੁਣ ਪੁੰਨ ਨਹੀਂ ਕਰਦੇ, ਫੇਰ ਮਾੜੇ ਕੰਮ ਕਰੀ ਜਾਂਦੇ ਹੋ, ਪਾਪ ਕਰੀ ਜਾਂਦੇ ਹੋ, ਕੋਈ ਕਰਮ ਕਰੀ ਜਾਂਦੇ ਹੋ,
ਪਾਪ ਹੋ ਨਰਕ ਜਾਈ ਦੁੱਖ ਭਾਰੀ,
ਫੇਰ ਨਰਕਾਂ ਵਿੱਚ ਜਾ ਕੇ ਫੇਰ ਦੁੱਖ ਪਾਓਗੇ ਭਾਰੀ।
ਤੇ ਕੋਈ ਨਾ ਸਕਹਿ ਉਵਾਰੀ,
ਤੁਹਾਨੂੰ ਪਤਾ ਫੇਰ ਨਰਕਾਂ ਵਿੱਚ ਤੁਹਾਨੂੰ ਕਿਸੇ ਨੇ ਬਚਾਉਣਾ ਨਹੀਂ ਹੈ।
ਜਹੋ ਤਾਮਸੀ ਬਿਰਤ ਦੁਖਾਰੀ,
ਇਸ ਕਰਕੇ ਤਮੋ ਗੁਣੀ ਬਿਰਤੀ ਸਾਰੇ ਜਾਣੇ ਛੱਡ ਦਿਓ। ਤਮੋ ਗੁਣੀ ਬਿਰਤੀ ਆਪਣੇ ਚ ਲੋੜ ਨੀ, ਤਮੋ ਗੁਣੀ ਜਿਹੜਾ ਰਜੋ ਗੁਣੀ, ਇਹ ਦੋ ਚੀਜ਼ਾਂ ਛੱਡ ਕੇ ਸਿਰਫ ਸਤੋ ਗੁਣੀ ਹੋ ਕੇ ਹੀ ਭਗਤੀ ਕਰਨੀ ਚਾਹੀਦੀ ਹੈ।
ਕਰਹੋ ਭਗਤ ਕਰਤਾਰ ਸੁਖਾਰੀ,
ਕਰਤਾਰ ਦੀ ਜਿਹੜੀ ਭਗਤੀ ਹੈ ਸੁਖਾਲੀ ਹੈ, ਸਿਰਫ ਕਰਤਾਰ ਦੀ ਭਗਤੀ ਕਰਨੀ ਹੈ, ਔਰ ਬਾਕੀ ਭਗਤੀਆਂ ਔਖੀਆਂ ਵੀ ਨੇ, ਇਹ ਸਭ ਤੋਂ ਸੌਖੀ ਹੈ।
ਸੁਣਤ ਸੁਰੋ ਨ ਹੋਮੈ ਤਜ ਬੋਲਾ,
ਕੰਨਾਂ ਵਿੱਚ ਉਪਦੇਸ਼ ਸੁਣ ਕੇ ਹੋਮੈ ਨੂੰ ਛੱਡ ਕੇ ਬੋਲਿਆ।
ਅਬ ਹੋ ਤੁਮ ਅਨੁਸਾਰ ਅਡੋਲਾ,
ਹੁਣ ਮੈਂ ਤੁਹਾਡੇ ਅਨੁਸਾਰ ਹੀ ਹਾਂ ਜੀ, ਅਡੋਲ ਇੱਕ ਰਸ।
ਦਰਸ਼ਨ ਕਰਤ ਪਾਪ ਮਤ ਭਾਗੇ,
ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਜਦੇ ਕੀਤੇ ਨੇ, ਮੇਰੀ ਪਾਪਾਂ ਵਾਲੀ ਜਿਹੜੀ ਮਤ ਸੀ ਨਾ, ਉਹ ਚਲੀ ਗਈ। ਹੁਣ
ਸੁਣ ਕੇ ਬਚਨ ਨਾਮ ਲਿਵ ਲਾਗੇ,
ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਤਾਂ ਨਾਮ ਦੇ ਵਿੱਚ ਲਿਵ ਲੱਗ ਗਈ ਉਸ ਵਕਤ।
ਤੁਮਰੇ ਚਰਨ ਮਨ ਅਨੁਰਾਗਾ,
ਤੁਹਾਡੇ ਚਰਨਾਂ ਦੇ ਵਿੱਚ ਮੇਰਾ ਤਾਂ ਬਹੁਤ ਪਿਆਰ ਹੋ ਗਿਆ।
ਭਇਓ ਅੱਜ ਤੇ ਮੈਂ ਵੱਡ ਭਾਗਾ,
ਅੱਜ ਤੋਂ ਮੈਂ ਜੀ ਵੱਡਿਆਂ ਭਾਗਾਂ ਵਾਲਾ ਹੋ ਗਿਆ।
ਸੁਣੀਏ ਸ੍ਰੀ ਅੰਗਦ ਮੁਝ ਤਾਈ,
ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਣੋ, ਮੇਰੇ ਤਾਈ ਭਾਈ ਬਾਲਾ ਜੀ ਕਹਿ ਰਹੇ ਨੇ।
ਅਸਨ ਕਰਨ ਗੁਰ ਗਿਰਾ ਅਲਾਏ,
ਅਸਨ ਹੁੰਦਾ ਭੋਜਨ ਕਰਨ ਦੀ, ਗੁਰਾਂ ਨੇ ਬਚਨ ਕੀਤਾ।
ਦੇਸਨ ਕੀਨ ਆਹਾਰ ਤਿਆਰਾ,
ਉਸ ਵਕਤ ਆਹਾਰ ਜਿਹੜਾ ਸੀ ਤਿਆਰ ਕੀਤਾ।
ਚਵਨ ਲਗੇ ਰੂਪ ਕਰਤਾਰਾ,
ਕਰਤਾਰ ਸਰੂਪ ਗੁਰੂ ਸਾਹਿਬ ਜੀ ਭੋਜਨ ਛਕਣ ਲੱਗੇ ਨੇ।
ਰਾਕਸ਼ ਰਾਜ ਸਚਿਵ ਨਿਜਲੀਨੇ,
ਉਸ ਵਕਤ ਜਿਹੜੇ ਸੀਗੇ ਮੰਤਰੀ ਜਿਹੜੇ ਲੈਣਾ ਕੀਤੇ, ਰਾਕਸ਼ ਰਾਜ ਸਚਿਵ ਨਿਜਲੀਨੇ, ਅਤੋਂ ਇਹ ਸਾਰੇ ਮੰਤਰੀ ਆਦਿਕ ਨਾਲ ਲਏ ਨੇ।
ਵੈਸੇ ਉਪਾਸ ਤਹਾਂ ਰਸ ਪੀਨੇ,
ਰਸ ਵਿੱਚ ਭਿੱਜੇ ਹੋਏ ਕੋਲ ਬੈਠੇ ਆ।
ਅਰਧ ਖਾਏ ਦੀਨੋ ਤਿੰਨ ਤਾਈ,
ਅੱਧਾ ਪ੍ਰਸ਼ਾਦਾ ਛੱਕ ਕੇ ਫਿਰ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਬਾਕੀ ਦਾ।
ਆਏ ਸਮਾਨ ਲੀਨ ਮੁਖ ਪਾਏ,
ਆਗਿਆ ਮੰਨ ਕੇ ਉਹਨਾਂ ਨੇ ਪ੍ਰਸ਼ਾਦਾ ਮਹਾਰਾਜ ਵਾਲਾ, ਰਾਕਸ਼ ਰਾਜਾ ਅਤੇ ਮੰਤਰੀ ਇਹਨਾਂ ਨੇ ਮੁੱਖ ਵਿੱਚ ਜਦੋਂ ਮਹਾਰਾਜ ਦਾ ਪ੍ਰਸ਼ਾਦਾ ਪਾਇਆ,
ਖਾਬ ਤੇ ਖੁਲਾ ਗਏ ਕਪਾਟਾ,
ਮਨ ਦੇ ਸਾਰੇ ਪੜਦੇ ਚੁੱਕੇ ਗਏ। ਉਸੇ ਵਕਤ ਹੀ ਕਪਾਟ ਖੁੱਲ ਗਏ ਜਦੋਂ ਗੁਰੂ ਨਾਨਕ ਸਾਹਿਬ ਦੀ ਦਿੱਤੀ ਬੁਰਕੀ ਮੁੱਖ ਚ ਪਾਈ, ਮਨ ਨੂੰ ਪ੍ਰਸ਼ਾਦ ਦੇਤਾ ਮਹਾਰਾਜ ਨੇ।
ਨਿਰੰਕਾਲ ਭ੍ਰਮ ਪਰਦਾ ਪਾਟਾ,
ਫੇਰ ਇਹ ਜਿਹੜਾ ਸੀ ਦੇਰ ਦਾ ਪੜਦਾ ਪਿਆ ਹੋਇਆ ਸੀ, ਭਰਮ ਦਾ ਪੜਦਾ, ਭਰਮ ਕੇ ਪਰਦੇ ਸਤਿਗੁਰੂ ਖੋਲੇ, ਸਤਿਗੁਰੂ ਮਹਾਰਾਜ ਨੇ ਭਰਮ ਦੇ ਪਰਦੇ ਚੁੱਕ ਦਿੱਤੇ।
ਮੁਕਤ ਯੋਗ ਹਵੈ ਗੇ ਤਿਹ ਕਾਲਾ,
ਹੁਣ ਮੁਕਤੀ ਦੇ ਲਾਇਕ ਹੋ ਗਏ ਉਸ ਵਕਤ ਇਹ।
ਇੱਕ ਮੰਤਰੀ ਪੁਨ ਦੁਤੀਏ ਪਵਾਲਾ,
ਇੱਕ ਮੰਤਰੀ ਨੂੰ ਬ੍ਰਹਮ ਗਿਆਨ ਦਿੱਤਾ, ਇੱਕ ਰਾਜੇ ਨੂੰ ਬ੍ਰਹਮ ਗਿਆਨ ਦਿੱਤਾ।
ਕੇਤਕ ਦਿਨ ਤਹਿ ਰਹੇ ਗੁਸਾਏ,
ਕਿੰਨੇ ਕ ਦਿਨ ਸੱਚੇ ਪਾਤਸ਼ਾਹ ਜਗ੍ਹਾ ਤੇ ਰਹੇ ਨੇ।
ਗੁਰਸਿੱਖੀ ਕੇ ਰੀਤ ਚਲਾਈ,
ਗੁਰਸਿੱਖੀ ਦੀ ਰੀਤੀ ਮਹਾਰਾਜ ਜੀ ਨੇ ਚਲਾਈ।
ਸਭ ਰਾਕਸ ਕੋ ਨਾਮ ਜਪਾਇਓ,
ਸਾਰਿਆਂ ਰਾਕਸ਼ਾਂ ਨੂੰ ਮਹਾਰਾਜ ਨੇ ਨਾਮ ਜਪਣ ਲਾ ਤਾ, ਹੁਣ ਵੀ ਲਾ ਦੋ ਜੀ।
ਨਾਮਕ ਖਾਨ ਤਿੰਨਹਿ ਤਜਵਾਇਓ,
ਹੁਣ ਵੀ ਮਾਸ ਖਾਣੋ ਹਟਾ ਦਿਓ, ਉਹਨਾਂ ਨੂੰ ਜਦ ਹਟਾ ਤਾ ਸੀ, ਹੁਣ ਬੁੱਧੀਆਂ ਠੀਕ ਕਰ ਦਿਓ ਇਹਨਾਂ ਦੀਆਂ।
ਜੀ ਅਘਾਤ ਕੇ ਬਾਨ ਵਿਸਾਰੇ,
ਉਹਨਾਂ ਨੇ ਜੀ ਜੰਤ ਮਾਰਨ ਦੀ ਜਿਹੜੀ ਆਦਤ ਪਈ ਹੋਈ ਸੀ ਸਾਰੀ ਛੁਡਾ ਦਿੱਤੀ, ਛੱਡ ਦਿੱਤੀ ਉਹਨਾਂ ਨੇ।
ਸਤਸੰਗਤ ਕਰ ਹੇ ਸੁਖ ਬਾਰੇ,
ਸੁਖਾਂ ਦੀ ਜਿਹੜੀ ਬਾੜੀ ਹੈ ਸਤਸੰਗਤ ਹੀ ਕੀਤੀ ਹੈ।
ਇਹ ਤਿਆਰ ਜਬ ਚੱਲਣੇ ਹੇਤਾ,
ਜਦੋਂ ਗੁਰੂ ਨਾਨਕ ਦੇਵ ਜੀ ਚੱਲਣ ਲਈ ਤਿਆਰ ਹੋਏ,
ਪੰਤ ਪਏ ਬੇਦੀ ਕੁਲ ਕੀਤਾ,
ਉਸ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ ਬੋਲੇ।
ਸੁਧਰ ਸੈਨ ਜੋ ਭੂਪ ਮਹਾਨਾ,
ਜਦੋਂ ਰਾਜਾ ਚੱਲਣ ਨੂੰ ਉੱਥੋਂ ਤਿਆਰ ਹੋਇਆ ਸੀ, ਮਹਾਰਾਜ ਬਾਹਰ ਬਾਹਰ ਬੈਠੇ ਸਨ, ਸਤਿਗੁਰੂ ਕਹਿਣ ਲੱਗੇ ਜਿਹੜਾ ਸੁਧਰ ਸੈਨ ਰਾਜਾ ਹੈ ਨਾ,
ਦੇਵਲੂਤ ਮਾਨੋ ਤਿਹਾਨਾ,
ਦੇਵਲੂਤ ਤੂੰ ਉਹਨਾਂ ਦੀ ਆਨ ਈਨ ਮੰਨ ਲੈ ਹੁਣ।
ਹਿੰਸਾ ਨਹੀਂ ਜੀਵ ਕੇ ਕੀਜੈ,
ਇੱਕ ਧਿਆਨ ਰੱਖ ਜੀਵ ਹਿੰਸਾ ਨਾ ਕਰਿਆ ਕਰੋ।
ਸਤਿਗੁਰ ਜਾਪ ਜਪੋ ਦੁੱਖ ਛੀਜੈ,
ਸਤਿਗੁਰੂ ਦਾ ਜਾਪ ਜਪਿਆ ਕਰੋ, ਇਹਨਾਂ ਦੁੱਖ ਨਾਸ ਹੁੰਦਾ, ਮਹਾਰਾਜ ਜੀਵ ਹਿੰਸਾ ਦੇ ਹੱਕ ਵਿੱਚ ਨਹੀਂ ਹਨ।
ਦੋਹਰਾ ਦੇਵਲੂਤ ਬੋਲਿਓ, ਤਬ ਹੈ ਮੁਝ ਤੇ ਉੱਤਮ ਧੂਰ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਵਲੂਤ ਬੋਲਿਓ, ਤਬ ਹੈ ਮੁਝ ਤੇ ਉੱਤਮ ਧੂਰ, ਮੇਰੇ ਨਾਲ ਤਾਂ ਧੂੜੀ ਚੰਗੀ ਹੈ।
ਸਖਤ ਨਹੀਂ ਤਰਨ ਤੋ ਰਹੋ ਸੁਨੇ ਸ੍ਰੀ ਜਗਮੂਰ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਤੀਲਾ ਭਾਵ ਆਪ ਦੀ ਆਗਿਆ ਤੋਂ ਬਿਨਾਂ ਤੀਲਾ ਵੀ ਨਹੀਂ ਤੋੜ ਸਕਦਾ ਮੈਂ, ਤੁਸੀਂ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਹੁਣ ਆਪ ਜੀ ਦੀ ਆਗਿਆ ਦੇ ਵਿੱਚ ਹੀ ਰਹਾਂ, ਸਾਡੇ ਉੱਤੇ ਮਿਹਰ ਕਰੋ, ਜਗਤ ਦਾ ਮੂਲ ਹੋ ਤੁਸੀਂ ਜੀ।
ਚੌਪੇ ਰਾਵਰ ਕੇ ਐਸ ਧਰ ਸੀਸਾ,
ਆਪ ਜੀ ਦੀ ਆਗਿਆ ਧਰ ਕੇ ਸਿਰ ਤੇ ਮੰਨ ਕੇ,
ਸੁਧਰ ਸੈਨ ਅਬ ਭਾਮਮ ਈਸਾ,
ਸੁਧਰ ਸੈਨ ਹੁਣ ਸਾਡਾ ਰਾਜਿਆਂ ਦਾ ਵੱਡਾ ਰਾਜਾ ਹੋ ਗਿਆ।
ਗਵਨ ਸਮੇਂ ਰਾਕਸ਼ ਮਿਲ ਸਾਰੇ,
ਜਾਣ ਸਮੇਂ ਰਾਕਸ਼ਸ ਮਿਲ ਕੇ ਸਾਰੇ,
ਸ੍ਰੀ ਗੁਰੂ ਕੇ ਪਦ ਕਮਲ ਜੁਹਾਰੇ।
ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਸਾਰੇ ਰਾਕਸ਼ਸਾਂ ਨੇ ਮੱਥਾ ਟੇਕਿਆ ਉਸ ਵਕਤ।
ਸ੍ਰੀ ਨਾਨਕ ਨਾਮੋ,
ਉਹ ਸਾਰੇ ਰਾਕਸ਼ਸ਼ ਧੰਨ ਗੁਰੂ ਨਾਨਕ ਦਾ ਜਾਪ ਕਰਨ ਲੱਗ ਪਏ,
ਸਿਮਰਨ ਕਰਨ ਲੱਗੇ। ਅਭਿਰਾਮੂ,
ਅਭਿਰਾਮੂ ਹੁੰਦਾ ਸੁੰਦਰ, ਸਿਮਰਨ ਕਰਨ ਲੱਗੇ ਸਾਰੇ।
ਵਿਦਾ ਹੋਈ ਗਮ ਨੇ ਗੁਣ ਖਾਨੀ,
ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਵਿਦਾ ਹੋ ਕੇ ਅੱਗੇ ਚਲੇ ਗਏ ਨੇ।
ਕਿਤਾਬਨੀ ਕਿਤ ਸਾਗਰ ਪਾਨੀ,
ਕਿਤੋਂ ਧਰਤੀ ਆਉਂਦੀ ਹੈ ਤੁਰਿਆ ਜਾਂਦਿਆਂ, ਕਿਤੋਂ ਸਮੁੰਦਰ ਆਉਂਦਾ।
ਚਲੇ ਜਾਏ ਇੱਕ ਸਾਰ ਅਗਾਰੇ,
ਇੱਕ ਸਾਰ ਅੱਗੇ ਤੁਰੇ ਜਾ ਰਹੇ।
ਆਏ ਗਏ ਕਾਨਨ ਤਬ ਭਾਰੇ,
ਫਿਰ ਅੱਗੇ ਬਹੁਤ ਭਾਰੀ ਜੰਗਲ ਆ ਗਿਆ ਜੀ।
ਫੂਲ ਫਲਣ ਸੋ ਪੂਰਨ ਰੂਰਾ,
ਫਲਾਂ ਤੇ ਫੁੱਲਾਂ ਦੇ ਨਾਲ ਪੂਰਾ ਭਰਿਆ ਹੋਇਆ ਜੰਗਲ ਹੈ।
ਕਿਤੇ ਦੂਰ ਲਾਉ ਦੇਸ ਤੋਂ ਪੂਰਾ,
ਕਿੰਨੀ ਦੂਰ ਤੱਕ ਜੰਗਲ ਹੀ ਜੰਗਲ ਹੈ।
ਤਾਂ ਕਿ ਪਹੁੰਚੇ ਜਾਏ ਮਜਾਰਾ,
ਉਹਦੇ ਵਿੱਚ ਫਿਰ ਜਾ ਪਹੁੰਚੇ ਜੰਗਲ ਚ।
ਦੇਖੇ ਬਨਮਾਨਸ ਕੇ ਡਾਰਾ,
ਸੋ ਬਾਂਦਰ ਜਾਤੀ ਵਿੱਚੋਂ ਇੱਕ ਵਧੇਰੇ ਨਰਮ ਤੇ ਸਿਆਣੀ ਜਾਤ ਹੈ, ਇਹਨੂੰ ਅੱਜ ਕੱਲ ਇਸ ਤਰੀਕੇ ਨਾਲ ਔਰੰਗੋ ਟੈਂਗ ਕਹਿੰਦੇ ਨੇ, ਆਦਮੀ ਵਾਂਗੂ ਖਲੋ ਕੇ ਤੁਰ ਲੈਂਦਾ। ਅੱਜ ਕੱਲ ਦੇ ਸਿਆਣੇ ਕਹਿੰਦੇ ਕਿ ਕੁਛ ਲਫ਼ਜ਼ ਵੀ ਇਹਨਾਂ ਦੀ ਬੋਲੀ ਵਿੱਚ ਨੇ ਜਿਸ ਨਾਲ ਆਪੋ ਵਿੱਚ ਕੁਝ ਗੱਲਬਾਤ ਵੀ ਸਮਝਾ ਲੈਂਦੇ ਨੇ। ਇਹ ਗੁਰੂ ਦੀ ਆਤਮ ਸੱਤਿਆ ਦਾ ਕ੍ਰਿਸ਼ਮਾ ਹੁੰਦਾ, ਉਹ ਜਿਹੜੇ ਅੱਗੇ ਚੱਲ ਕਰਕੇ ਇਹ ਆਏ ਸਨ ਬਣ ਮਾਣੂ ਜੇ, ਸੋ ਬਹੁਤ ਉੱਚੀ ਜਾਤੀ ਹੁੰਦੀ ਬਾਂਦਰਾਂ ਵਿੱਚੋਂ, ਉਹ ਚੱਲ ਕਰਕੇ ਬਹੁਤ ਵੱਡੀ ਡਾਰ ਆ ਗਈ।
ਬਾਲ ਵਿਸਾਲ ਦਿਗੰਬਰ ਅੰਗਾ,
ਇਸ ਤਰ੍ਹਾਂ ਜਿਹੜਾ ਇਹਨਾਂ ਸੀ ਸਾਰੇ ਜਾਣੇ ਵੱਡੇ ਵੱਡੇ ਕੱਦਾਂ ਵਾਲੇ, ਸੋ ਕੋਈ ਕੱਪੜਾ ਨਹੀਂ ਹੁੰਦਾ ਇਹਨਾਂ ਨੇ ਪਹਿਨਿਆ ਹੋਇਆ।
ਰੂਪ ਭਿਆਨਕ ਮੇਚ ਕਰੰਗਾ,
ਇਹ ਭਿਆਨਕ ਰੂਪਾਂ ਵਾਲੇ ਕਾਲੇ ਰੰਗ ਵਾਲੇ ਸਨ।
ਪਸ਼ੂ ਸਮਾਨ ਕਿਰਿਆ ਜਿਨ ਕੇਰੇ,
ਪਸ਼ੂ ਦੇ ਬਰਾਬਰ ਜਿਨ੍ਹਾਂ ਦੀ ਕਿਰਿਆ ਹੁੰਦੀ ਹੈ ਸਾਰੇ।
ਮਰਦਾਨੇ ਜਬ ਹੋ ਡਾਰ ਸੁਹੇਰੀ,
ਜਦੋਂ ਭਾਈ ਮਰਦਾਨੇ ਨੇ ਡਾਰ ਦੇਖੀ ਇਹਨਾਂ ਦੀ,
ਭੈ ਕਰ ਪ੍ਰਭ ਸੋ ਗਿਰਾ ਅਲਾਏ,
ਉਹ ਡਰ ਕਰਕੇ ਮਹਾਰਾਜ ਕੋਲ ਬਚਨ ਕਿਹਾ।
ਬਨ ਮੈਂ ਕਿਹਾ ਇਹ ਬੜੀ ਬਲਾਏ,
ਮਹਾਰਾਜ ਇਹ ਜੰਗਲ ਚ ਹੁਣ ਕੀ ਬਲਾ ਆ ਗਈ ਅੱਗੇ ਬਹੁਤ ਵੱਡੀ।
ਇੰਤੇ ਮੂੰਹ ਕੋ ਲਗੇ ਅਤੰਕਾ,
ਮਹਾਰਾਜ ਮੈਂ ਇਹਨਾਂ ਕੋਲੋਂ ਬਹੁਤ ਡਰਦਾ ਹਾਂ ਜੀ।
ਸੁਨ ਬੋਲੇ ਸ੍ਰੀ ਬਦਨ ਮਯੰਕਾ,
ਉਸ ਵਕਤ ਚੰਦਰਮਾ ਸਰੀਖੇ ਚਿਹਰੇ ਵਾਲੇ ਸਤਿਗੁਰੂ ਬੋਲੇ,
ਬਨ ਮਾਨਸ ਇਨਕੋ ਪਹਿਚਾਨੋ,
ਉਹ ਭਾਈ ਮਰਦਾਨਾ ਡਰਨਾ ਇਹ ਬਨ ਮਾਨਸ ਨੇ, ਇਹ ਜੰਗਲਾਂ ਵਿੱਚ ਰਹਿਣ ਵਾਲੇ ਹੁੰਦੇ ਹਨ।
ਕਿਉਂ ਹਿਰਦੇ ਡਰ ਤੁਝ ਨਾ ਮਾਨੋ,
ਇਹ ਤੁਸੀਂ ਕਿਉਂ ਡਰਦੇ ਹੋ ਇਹਨਾਂ ਤੋਂ, ਇਹ ਬਣ ਮਾਣੂ ਹਨ ਸਾਰੇ।
ਹਮੇ ਬਲੋਕਾ ਤਿੰਨ ਨੇ ਜਬ ਹੀ,
ਸਾਨੂੰ ਦੇਖਿਆ ਜਦੋਂ ਉਹਨਾਂ ਨੇ ਆਉਂਦਿਆਂ,
ਭਾਗ ਚਲੇ ਡਰ ਕੇ ਉਰ ਸਭ ਹੀ,
ਸਾਰੇ ਜਾਣੇ ਡਰ ਕੇ ਦੌੜ ਗਏ।
ਰਹਿਓ ਇੱਕ ਠਾਂਡਾ ਤੇ ਥਾਈ,
ਇੱਕ ਜਾਣਾ ਉੱਥੇ ਸਿਰਫ ਉਹਨਾਂ ਵਿੱਚੋਂ ਖੜਾ ਰਿਹਾ।
ਔਰ ਗਏ ਸਭ ਦੂਰ ਪਲਾਏ,
ਹੋਰ ਸਾਰੇ ਜਾਣੇ ਦੌੜ ਗਏ ਉੱਥੋਂ।
ਮੈਂ ਬੂਝੋ ਤਬ ਤਿਹ ਕੇ ਸਾਥਾ,
ਉਸ ਵਕਤ ਮੈਂ ਪੁੱਛਿਆ ਉਹਨੂੰ,
ਕੋ ਹੈ ਤੂੰ ਕਹੀਏ ਨਿਜ ਗਾਥਾ,
ਕੌਣ ਹੈ ਤੂੰ ਆਪਣੀ ਗਾਥਾ ਕਹਿਣਾ ਕਰ।
ਸੁਨ ਤਹ ਉੱਚੇ ਚੀਕ ਪੁਕਾਰੇ,
ਇਹ ਭਾਈ ਬਾਲਾ ਜੀ ਨੇ ਪੁੱਛਿਆ ਕੌਣ ਹੈ ਭਾਈ ਤੂੰ, ਉਸ ਵਕਤ ਉਹਨੇ ਉੱਚੀ ਚੀਕ ਮਾਰੀ ਉਸਨੇ।
ਲਖੀ ਨਾ ਪਸੂ ਸਮਾਨ ਉਚਾਰੇ,
ਉਹ ਪਰ ਗੱਲ ਸਮਝੀ ਤਾਂ ਨੀ, ਕਹਿੰਦੇ ਪਸੂ ਵਾਂਗੂ ਚੀਕ ਜੀ ਮਾਰ ਕੇ।
ਬੁਝੇ ਮੈਂ ਤਬ ਇਹ ਗੁਣ ਐਨਾ,
ਮੈਂ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ,
ਕਿਉਂ ਨਾ ਇਹ ਬੋਲਤ ਸੁਭ ਬਹਿਨਾ,
ਮਹਾਰਾਜ ਜੀ ਇਹ ਚੰਗੇ ਚੰਗੇ ਬਚਨ ਕਿਉਂ ਨੀ ਬੋਲਦੇ।
ਮਾਨੁਖ ਸੇਨ ਕੇ ਸਰਵੰਗਾ,
ਕਿਉਂਕਿ ਇਹਨਾਂ ਦੇ ਸਰੀਰ ਜਿਹੜੇ ਨੇ ਬੰਦਿਆਂ ਵਰਗੇ ਹੀ ਨੇ ਜੀ।
ਹਮਕੋ ਪਿਖ ਭਾਗੇ ਡਰ ਸੰਗਾ,
ਸਾਨੂੰ ਦੇਖ ਕੇ ਡਰ ਦੇ ਨਾਲ ਦੌੜ ਗਏ ਨੇ ਇਹ।
ਸ੍ਰੀ ਗੁਰੂ ਕਹੇ ਬੈਨ ਇਨ ਐਸੇ,
ਮਹਾਰਾਜ ਕਹਿੰਦੇ ਭਾਈ ਇਹਨਾਂ ਦੀ ਬੋਲੀ ਐਸੀ ਹੁੰਦੀ ਹੈ ਜੀਵਾਂ ਦੀ,
ਨਹੀਂ ਭਾਨਤ ਮਾਨੁਖ ਬਚ ਜੈਸੇ,
ਇਹ ਮਨੁੱਖਾਂ ਵਰਗੇ ਬਚਨ ਨੀ ਬੋਲ ਸਕਦੇ।
ਪਸ਼ੂ ਸਮਾਨ ਅਹੇ ਅਨਜਾਨੇ,
ਇਹ ਪਸ਼ੂਆਂ ਵਰਗੇ ਨੇ ਅਣਜਾਣ ਹੁੰਦੇ ਨੇ।
ਤਿੰਨ ਤੇ ਕੁਛਕ ਹੋਸ਼ ਜਾ ਸਰਸਾਨੇ,
ਇਸ ਕਰਕੇ ਉਹਨਾਂ ਤੋਂ ਕੁਛਕ ਜਿਹੜੀ ਹੋਸ਼ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ।
ਰਹਿਓ ਇੱਕ ਠਾਂਡਾ ਤਹ ਜੋ,
ਜਿਹੜਾ ਉੱਥੇ ਇੱਕ ਖੜਾ ਰਹਿ ਗਿਆ ਸੀ,
ਬਨ ਮੈਂ ਲੈਣ ਗਇਓ ਫਲ ਸੋ,
ਉਹ ਚੀਕ ਜੀ ਮਾਰ ਕੇ ਕਹਿੰਦੇ ਮੈਨੂੰ ਸਮਝ ਆ ਗਈ ਕੀ ਕਹਿ ਕੇ ਗਿਆ, ਉਹ ਕਹਿੰਦਾ ਬੈਠੋ ਮੈਂ ਫਲ ਲੈ ਕੇ ਆਉਣਾ ਤੁਹਾਡੇ ਲਈ, ਕਿਉਂਕਿ ਪਿਛਲੇ ਜਨਮ ਦਾ ਵਿੱਚ ਮਾੜੀ ਮੋਟੀ ਕੋਈ ਕਮਾਈ ਹੋਣੀ, ਪੁੰਨ ਹੋਣੇ ਉਹਦੇ।
ਮਧੁਰ ਰਸਾਲ ਦੇਖ ਕਰ ਆਨੇ,
ਬੜੇ ਮਿੱਠੇ ਮਿੱਠੇ ਫਲ ਦੇ ਕੇ ਲਿਆਇਆ ਉਹ।
ਹਮ ਤੇ ਦੂਰ ਧਰੇ ਡਰ ਮਾਨੇ,
ਉਹ ਸਾਤੋਂ ਡਰਦਾ ਡਰਦਾ ਦੂਰ ਧਰ ਕੇ ਫਲ ਦੌੜ ਗਿਆ ਉੱਥੋਂ।
ਬਹਰੋ ਸੋ ਪੇ ਗਯੋ ਪਲਾਏ,
ਉਹ ਵੀ ਬਣ ਮਾਣਸ ਉਸ ਵਕਤ ਦੌੜ ਗਿਆ।
ਮਿਲਿਓ ਸੰਗ ਆਪਣੇ ਮਹਿ ਜਾਈ,
ਆਪਣੇ ਬਣ ਮਾਣੂਆਂ ਚ ਜਾ ਕੇ ਮਿਲ ਗਿਆ।
ਪ੍ਰਭ ਜੀ ਲੇਕਰ ਫਲ ਨਿਜ ਪਾਨੇ,
ਮਹਾਰਾਜ ਜੀ ਨੇ ਕਰ ਕਮਲਾਂ ਵਿੱਚੋਂ ਫਲ ਲੈ ਲਏ।
ਕਹਿਣ ਲੱਗੇ ਖਾਵਹੋ ਮਰਦਾਨੇ,
ਮੈਂ ਬਈ ਮਰਦਾਨਿਆਂ ਸ਼ੱਕ ਤੇਰੇ ਲਈ ਆਹਰ ਆ ਗਿਆ ਹੈ।
ਮਨ ਬਚਨ ਲੀਨੇ ਕਰਮਾਹੀ,
ਬਚਨ ਮੰਨ ਕੇ ਉਹਨੇ ਹੱਥ ਵਿੱਚ ਪਕੜ ਲਏ ਭਾਈ ਮਰਦਾਨੇ ਨੇ।
ਖਾਣ ਲੱਗੇ ਹੈ ਮਧੁਰ ਸਰਾਹੀ,
ਖਾਣ ਲੱਗ ਪਿਆ ਮਹਾਰਾਜ ਇਹ ਤਾਂ ਬਹੁਤ ਹੀ ਜ਼ਿਆਦਾ ਮਿੱਠੇ ਹਨ।
ਖਾਈ ਬਹੁਤ ਜਬ ਹੀ ਤ੍ਰਿਪਤਾਨਾ,
ਖਾ ਕੇ ਜਦੋਂ ਬਹੁਤ ਰੱਜ ਗਿਆ।
ਪੁਨ ਅਗਰ ਯਕੀਨੋ ਪ੍ਰਸਥਾਨਾ,
ਫਿਰ ਅੱਗੇ ਪ੍ਰਸਥਾਨ ਕੀਤਾ ਉਸ ਵਕਤ।
ਕਹੂੰ ਸਿੰਧ ਆਵ ਹੈ ਮਗ ਮਾਹੀ,
ਕਿਤੇ ਰਸਤੇ ਚ ਸਮੁੰਦਰ ਵੀ ਆਉਂਦਾ ਹੈ।
ਕਹੂੰ ਟਾਪੂ ਧਰਨੀ ਪਰ ਜਾਹੇ,
ਕਿਤੇ ਟਾਪੂ ਆਉਂਦਾ ਕਿਤੇ ਧਰਤੀ ਆਉਂਦੀ ਹੈ।
ਕਿਤਕ ਦਿਵਸ ਜਬ ਕੀਨ ਪਿਆਨਾ,
ਕਿੰਨੇ ਕ ਦਿਨ ਜੋ ਚੱਲਦੇ ਗਏ।
ਸੁਦਾ ਸੰਗ ਬਿਹਬਲ ਮਰਦਾਨਾ,
ਫਿਰ ਭਾਈ ਮਰਦਾਨੇ ਨੂੰ ਭੁੱਖ ਲੱਗੀ ਆਈ। ਭੁੱਖ ਤੇ ਹੀ ਸਾਰਾ ਕੰਮ ਚੱਲਦਾ। ਸਤਿਗੁਰੂ ਸੱਚੇ ਪਾਤਸ਼ਾਹ ਕੌਤਕ ਵਰਤਾਰਨੇ ਨੇ ਭਲਾ ਕਰਨ ਵਾਸਤੇ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਜੀਵਾਂ ਦਾ ਭਲਾ ਕੀਤਾ ਹੈ। ਕੱਲ੍ਹ ਸ਼ਰਵਣ ਕਰਾਂਗੇ ਜਿਸ ਪ੍ਰਕਾਰ ਸਤਿਗੁਰੂ ਜੀ ਮਿਹਰ ਕਰਨਗੇ। ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਗੁਰਾਂ ਨੇ ਬਖਸ਼ਿਸ਼ ਕੀਤੀ ਹੈ। 9 ਤੋਂ 10 ਸਵੇਰੇ ਹਲਾ ਕਥਾ ਦਾ ਟਾਈਮ ਚੱਲ ਰਿਹਾ, ਕਈਆਂ ਨੂੰ ਨਹੀਂ ਵੀ ਪਤਾ ਹੁੰਦਾ। ਸਵੇਰੇ 9 ਵਜੇ ਕਥਾ ਪ੍ਰਾਰੰਭ ਹੁੰਦੀ ਹੈ ਔਰ 10, 10:15, 10:30 ਤੱਕ ਵੀ ਚਲੇ ਜਾਂਦੇ ਹਾਂ। ਕਈ ਵਾਰੀ ਸੰਗਤ ਸ਼ਰਵਣ ਕਰ ਸਕਦੀ ਹੈ ਇੰਟਰਨੈਟ 'ਤੇ ਵੀ, ਰੇਡੀਓ ਹਮ ਸਫ਼ਰ ਦੇ ਰਾਹੀਂ ਵੀ ਸਵੇਰੇ ਵੀ ਕਥਾ ਆਉਂਦੀ ਹੈ ਔਰ ਸ਼ਾਮ ਨੂੰ ਵੀ। ਉਹ ਥੋੜ੍ਹਾ ਜਿਹਾ ਸਮਾਂ ਪਹਿਲਾਂ ਦਿੰਦੇ ਨੇ ਹੁਣ ਕਥਾ, ਸਵੇਰੇ 7:45 ਤੱਕ ਹੀ ਦਿੰਦੇ ਨੇ। ਉਹ ਇੱਕ ਦਿਨ ਲੇਟ ਕਥਾ ਆਉਂਦੀ ਹੈ ਜਿਹੜੀ ਅੱਜ ਸਵੇਰੇ ਹੋਈ ਕੱਲ੍ਹ ਆਉਣੀ ਹੈ। ਇਸੇ ਪ੍ਰਕਾਰ ਸ਼ਾਮ ਦੀ ਕਥਾ ਜਿਹੜੀ ਹੈ ਉਹ ਸਿੱਧੇ ਤੌਰ 'ਤੇ ਪ੍ਰਸਾਰਣ ਹੋ ਜਾਂਦੀ ਹੈ। ਇਸੇ ਪ੍ਰਕਾਰ ਹੀ ਰੇਡੀਓ ਗੀਤ ਸੰਗੀਤ ਵਾਲੇ ਵੀ ਕਥਾ ਦਿੰਦੇ ਨੇ, ਸੰਗਤ ਲਾਭ ਲੈ ਸਕਦੀ। ਇੰਟਰਨੈਟ ਦੇ ਰਾਹੀਂ ਵੀ ਬਖਸ਼ਿਸ਼ਾਂ ਗੁਰਾਂ ਦੀਆਂ ਹੁੰਦੀਆਂ ਨੇ। ਇਤਿਹਾਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੋ ਗੁਰ ਕਹੇ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਜਿਵੇਂ ਕਥਾ ਉਸੇ ਤਰ੍ਹਾਂ ਆਪਣੇ ਜੀਵਨ ਨੂੰ ਬਣਾਉਣਾ ਹੈ, ਢਾਲ ਲੈਣਾ, ਮੰਨ ਜਾਣਾ, ਇਹੀ ਸਿੱਖੀ ਹੁੰਦੀ ਹੈ। ਜਿਵੇਂ ਰਾਕਸ਼ਿਸ਼ ਦੇਵਲੂਤ ਕਿੱਡਾ ਭਿਆਨਕ ਸੀ, ਪਰ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਬਸ ਜੋ ਹੋ ਗਿਆ ਸੋ ਹੋ ਗਿਆ, ਅੱਗੇ ਤੋਂ ਨਹੀਂ ਹੋਵੇਗਾ ਮਾੜਾ ਕੰਮ ਕੋਈ ਵੀ। ਜਦੋਂ ਵੀ ਸਤਿਗੁਰੂ ਸਾਨੂੰ ਕਹਿੰਦੇ ਆਹ ਕੰਮ ਨਹੀਂ ਮਾੜਾ ਕਰਨਾ, ਤਾਂ ਆਪਾਂ ਕਹੀਏ ਹਾਂ ਜੀ ਸਤਿ ਬਚਨ, ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਹੁਣ ਗਲਤੀ ਨਹੀਂ ਕਰਾਂਗੇ। ਸਤਿਗੁਰੂ ਨੇ ਕਿਹਾ ਗਲਤੀਆਂ ਛੱਡੋ, ਨਾਮ ਜਪੋ, ਇਸੇ ਨਾਲ ਹੀ ਭਲਾ ਹੁੰਦਾ। ਸਤਸੰਗਤ ਕਰਿਆ ਕਰੋ, ਸਤਿਗੁਰ ਦੇ ਬਚਨ ਮੰਨੀਏ, ਕਮਾਈਏ।
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।